ਇਸ਼ਾਇਆ ਪਾਂਚਵਾਂ ਬਾਪ ਤਾਕਿਸਤਾਨ ਕੀ ਤਮਸੀਲ।
ਮੈਂ ਆਪਣੇ ਰਫੀਕ ਕਾ ਗੀਤ ਗਾਊਂਗਾ, ਯਾਨੀ ਉਸ ਮੁਹੱਬਤ ਕਾ ਗੀਤ ਜੋ ਵੋ ਆਪਣੇ ਤਾਕਿਸਤਾਨ ਸੇ ਰਖਤਾ ਹੈ। ਪਹਾੜੀ ਪਰ ਜ਼ਰਖੇਜ਼ ਜਗ੍ਹਾ ਮੇਂ ਮੇਰੇ ਰਫੀਕ ਕਾ ਏਕ ਤਾਕਿਸਤਾਨ ਥਾ, ਔਰ ਉਸਨੇ ਉਸੇ ਖੋਦਾ ਔਰ ਉਸਕੇ ਪੱਥਰ ਨਿਕਾਲੇ ਔਰ ਉਸਮੇ ਉਮਦਾ ਤਾਕੇ ਲਗਾਈ ਔਰ ਉਸਕੇ ਦਰਮਿਆਨ ਏਕ ਬੁਰਜ ਬਨਾਇਆ ਔਰ ਉਸਮੇ ਕੋਹਲੂ ਗਾੜੇ ਔਰ ਇੰਤਜ਼ਾਰ ਕੀਆ ਕਿ ਵੋ ਅੰਗੂਰ ਕਾ ਫਲ ਦੇ, ਤੋ ਉਸਮੇ ਬਦਬੂਦਾਰ ਚੀਜ਼ੇ ਲਗੀ। ਅਬ ਐ ਬਾਸ਼ਿੰਦਗਾਨੇ ਯਰੂਸ਼ਲਿਮ ਔਰ ਮਰਦਾਨੇ ਯਹੂਦਾ, ਮੇਰੇ ਔਰ ਮੇਰੇ ਅੰਗੂਰ ਕੇ ਦਰਮਿਆਨ ਤੁਮ ਹੀ ਇਨਸਾਫ ਕਰੋ। ਕੌਨ ਸੀ ਬਾਤ ਹੈ ਜੋ ਮੁਝੇ ਆਪਣੇ ਤਾਕਿਸਤਾਨ ਕੇ ਲੀਏ ਕਰਨੀ ਚਾਹੀਏ ਥੀ ਔਰ ਮੈਨੇ ਨਹੀਂ ਕੀ, ਤੋ ਫਿਰ ਜਬ ਮੈਨੇ ਅੰਗੂਰ ਕੇ ਫਲ ਕਾ ਇੰਤਜ਼ਾਰ ਕੀਆ ਤੋ ਉਸਮੇ ਬਦਬੂਦਾਰ ਚੀਜ਼ੇ ਕਿਉਂ ਪੈਦਾ ਹੋਈ। ਅਬ ਮੈਂ ਤੁਮੇ ਬਤਾਤਾ ਹੂੰ ਕਿ ਮੈਂ ਆਪਣੇ ਤਾਕਿਸਤਾਨ ਸੇ ਕਿਆ ਕਰੂੰਗਾ। ਮੈਂ ਉਸਕੀ ਬਾੜ ਦੂਰ ਕਰੂੰਗਾ ਔਰ ਵੋ ਚਰਾਗਾ ਹੋਗਾ ਔਰ ਮੈਂ ਉਸਕੀ ਦੀਵਾਰ ਗਿਰਾ ਦੂੰਗਾ ਤੋ ਵੋ ਪਾਮਾਲ ਕੀਆ ਜਾਏਗਾ। ਮੈਂ ਉਸੇ ਵੀਰਾਨ ਕਰੂੰਗਾ, ਵੋ ਨਾ ਛਾਂਟਾ ਜਾਏਗਾ ਔਰ ਨਾ ਖੋਦਾ ਜਾਏਗਾ, ਸੋ ਉਸਮੇ ਖਾਰਦਾਰ ਝਾੜੀ ਔਰ ਕਾਂਟੇ ਨਿਕਲੇਂਗੇ ਔਰ ਮੈਂ ਬਾਦਲੋਂ ਕੋ ਹੁਕਮ ਦੂੰਗਾ ਕਿ ਉਸ ਪਰ ਮੀਂਹ ਨਾ ਬਰਸਾਏ। ਬਸ ਰੱਬੁਲ ਅਫਵਾਜ ਕਾ ਤਾਕਿਸਤਾਨ ਇਸਰਾਇਲ ਕਾ ਘਰਾਨਾ ਹੈ ਔਰ ਮਰਦਾਨੇ ਯਹੂਦਾ ਉਸਕੇ ਪਸੰਦੀਦਾ ਪੌਦੇ ਹੈਂ ਔਰ ਵੋ ਅਦਲ ਕਾ ਮੁੰਤਜ਼ਿਰ ਰਹਾ, ਪਰ ਦੇਖ ਖੂਨ ਰੇਜ਼ੀ ਹੈ ਔਰ ਵੋ ਸਦਾਕਤ ਕੇ ਇੰਤਜ਼ਾਰ ਮੇਂ ਥਾ, ਪਰ ਦੇਖ ਜ਼ੁਲਮ ਹੈ। ਕਤਾਕਾਰੋਂ ਪਰ ਅਫਸੋਸ।
ਅਫਸੋਸ ਉਨ ਪਰ ਜੋ ਘਰ ਸੇ ਘਰ ਮਿਲਾਤੇ ਔਰ ਖੇਤ ਸੇ ਖੇਤ ਨਜ਼ਦੀਕ ਕਰਤੇ ਹੈਂ, ਯਹਾਂ ਤੱਕ ਕਿ ਜਗ੍ਹਾ ਨਹੀਂ ਛੋੜਤੇ ਤਾਂ ਕਿ ਤੁਮ ਅਕੇਲੇ ਹੀ ਜ਼ਮੀਨ ਮੇਂ ਸਕੂਨਤ ਕਰੋ। ਰੱਬੁਲ ਅਫਵਾਜ ਨੇ ਮੇਰੇ ਕਾਨ ਮੇਂ ਕਸਮ ਖਾ ਕਰ ਕਹਾ ਕਿ ਯਕੀਨਨ ਬਹੁਤ ਸੇ ਘਰ ਉਜੜ ਜਾਏਂਗੇ, ਬੜੇ ਔਰ ਉਮਦਾ ਘਰੋਂ ਮੇਂ ਕੋਈ ਰਹਿਣੇ ਵਾਲਾ ਨਾ ਹੋਗਾ। 10 ਬੀਘੇ ਤਾਕਿਸਤਾਨ ਸੇ ਏਕ ਬਤ ਨਿਕਲੇਗਾ ਔਰ ਹੁਮਰ ਬੀਜ ਸੇ ਏਕ ਐਫਾ ਹਾਸਿਲ ਹੋਗਾ। ਅਫਸੋਸ ਸੁਨ ਪਰ ਜੋ ਸੁਬਹ ਕੋ ਉਠਕਰ ਨਸ਼ੇ ਕੀ ਤਲਾਸ਼ ਕਰਤੇ ਹੈਂ ਔਰ ਰਾਤ ਕੋ ਦੇਰ ਤੱਕ ਜਾਗਤੇ ਹੈਂ ਜਬ ਤੱਕ ਮੈਂ ਉਨ੍ਹੇਂ ਭੜਕਾ ਨਾ ਦੇ। ਵੋ ਬਰਬਤ ਔਰ ਸਾਰੰਗੀ ਔਰ ਖੰਜਰੀਓਂ ਔਰ ਬਾਂਸਰੀ ਔਰ ਜ਼ਿਆਫਤੋਂ ਕੀ ਮੈਂ ਨੋਸ਼ੀ ਮੇਂ ਗਰਕ ਹੋਕਰ ਖੁਦਾਵੰਦ ਕੇ ਕਾਮ ਪਰ ਤਵੱਜੋ ਨਹੀਂ ਕਰਤੇ ਔਰ ਨਾ ਉਸਕੇ ਹਾਥੋਂ ਕੀ ਕਾਰੀਗਰੀ ਪਰ ਗੌਰ ਕਰਤੇ ਹੈਂ। ਇਸ ਲੀਏ ਮਾਰਫਤ ਕੇ ਨਾ ਹੋਣੇ ਕੇ ਸਬਬ ਸੇ ਮੇਰੀ ਉਮਤ ਅਸੀਰ ਕੀ ਜਾਏਗੀ ਔਰ ਉਸਕੇ ਉਮਰਾ ਭੂਕੋ ਮਰੇਂਗੇ ਔਰ ਉਸਕੇ ਆਵਾਮ ਪਿਆਸ ਸੇ ਜਲੇਂਗੇ। ਇਸ ਲੀਏ ਆਲਮ ਅਸਫਲ ਆਪਣਾ ਮੇਦਾ ਕੁਸ਼ਾਦਾ ਕਰੇਗਾ ਔਰ ਆਪਣਾ ਮੂੰਹ ਹੱਦ ਸੇ ਬਾਹਰ ਖੋਲੇਗਾ ਔਰ ਉਸੀ ਮੇਂ ਉਨਕੀ ਸ਼ਾਨ ਔਰ ਸ਼ੋਰਸ਼ ਔਰ ਗੁਲ ਔਰ ਉਨਕੇ ਅਯਾਸ਼ ਉਤਰੇਂਗੇ ਔਰ ਬਸ਼ਰ ਝੁਕਾਇਆ ਜਾਏਗਾ ਔਰ ਇਨਸਾਨ ਪਸਤ ਕੀਆ ਜਾਏਗਾ ਔਰ ਮਗਰੂਰੋਂ ਕੀ ਆਂਖੇਂ ਨੀਚੀ ਕੀ ਜਾਏਂਗੀ। ਔਰ ਰੱਬੁਲ ਅਫਵਾਜ ਅਦਲ ਕੇ ਸਬਬ ਸੇ ਸਰਫਰਾਜ਼ ਹੋਗਾ। اور صداقت کے سبب سے خدائے قدوس کی تقدیس کی جائے گی، اور برے اپنی عادت کے مطابق چریں گے، اور اجنبیوں کے گلے دولت مندوں کے ویران کھیت کھائیں گے۔ افسوس ان پر جو بدی کو بطالت کی تنابوں سے کھینچتے ہیں اور گناہ کو گویا گاڑی کے رسوں سے، اور ان پر جو کہتے ہیں کہ وہ پورتی کرے اور اپنے کام میں جلدی کرے تاکہ ہم دیکھیں اور اسرائیل کے قدوس کی مشورت نزدیک ہو اور آ پہنچے تاکہ ہم اسے جانیں۔ افسوس ان پر جو بدی کو نیکی اور نیکی کو بدی کہتے ہیں، جو تاریکی کو روشنی اور روشنی کو تاریکی بنا دیتے ہیں، جو کڑوے کو میٹھا اور میٹھے کو کڑوا جانتے ہیں۔ افسوس ان پر جو اپنی نگاہ میں دانا اور اپنی رائے کے مطابق عاقل ہیں۔ افسوس ان پر جو میں نوشی میں بہادر اور نشوں کے ملانے میں دلیر ہیں، جو رشوت کے باعث شریر کو پاک ٹھہراتے اور صادق سے اس کا حق لے لیتے ہیں۔
اس لیے جس طرح آگ کا شرارہ کھونتی کو کھا جاتا ہے اور شعلہ بھوسے کو فنا کرتا ہے، اسی طرح ان کی جڑ بوسیدہ ہو جائے گی اور ان کی کلی گرد کی مانند اڑ جائے گی، کیونکہ انہوں نے رب الافواج کی شریعت کو ترک کر دیا اور اسرائیل کے قدوس کے کلمے کی اہانت کی۔ اس لیے خداوند کا غضب اس کی امت پر بھڑکا اور وہ اپنا ہاتھ ان کے خلاف بڑھاتا ہے اور وہ انہیں مارتا ہے، یہاں تک کہ پہاڑ کانپ اٹھیں گے اور ان کی لاشیں کوچوں کے گوبر کی مانند ہوں گی، اور اس سب کے باوجود اس کا غضب ٹھنڈا نہ ہوگا اور اس کا ہاتھ بڑھایا ہوا ہی رہے گا، اور وہ دور دراز قوم کے لیے جھنڈا کھڑا کرے گا اور اسے زمین کی انتہا سے سیٹی مارے گا، اور دیکھ وہ نہایت جلدی سے آئیں گے، ان میں کوئی تھکا ماندہ یا پھسلنے والا نہ ہوگا، کوئی اونگنے یا سونے والا نہیں، ان کی کمروں کے کمر بند نہ کھلیں گے اور ان کی جوتیوں کے تسمے نہ ٹوٹیں گے، ان کے تیر تیز ہوں گے اور ان کی کمانیں کھنچی ہوئی ہوں گی، ان کے گھوڑوں کے سم چکماک اور ان کے پہیے بھگولے خیال کیے جائیں گے، ان کی گرج شیرنی کی طرح اور ان کا گرانا شیر بچوں کی مانند ہوگا، وہ گرجیں گے اور شکار کو پکڑیں گے اور لے جائیں گے، اور کوئی نہیں ہوگا جو چھڑائے، اور اس دن وہ اس پر ایسا شور مچائے گا جیسے سمندر کا شور ہوتا ہے، اور زمین کی طرف نظر کی جائے گی تو دیکھ تاریکی اور تنگی ہے، اور روشنی اس کی کوہر کی وجہ سے تاریک ہو جائے گی۔